ਛੇਵੀਂ ਪਰਖ ਸਿੱਖਾਂ ਦੀ। ਮਸੰਦਾਂ ਨੂੰ ਪਰਖਣ ਤੋਂ ਬਾਅਦ ਸਤਿਗੁਰੂ ਨੇ ਇਹ ਗੱਲ ਚੰਗੀ ਤਰ੍ਹਾਂ ਸਮਝ ਲਈ ਕਿ ਇਹਨਾਂ ਸਾਰਿਆਂ ਵਿੱਚੋਂ ਕੋਈ ਵੀ ਉਸ ਮਹਾਨ ਕਾਰਜ ਦੇ ਲਈ ਖੁਦਗਰਜ਼ੀ ਛੱਡ ਕੇ ਭਾਵ ਨਿਰਮਾਣ ਅਤੇ ਨਿਰਲੋਭ ਹੋ ਕੇ ਆਪਣੇ ਆਪੇ ਨੂੰ ਕੁਰਬਾਨ ਕਰਨ ਲਈ ਤਿਆਰ ਹੋਣ ਵਾਲਾ ਨਹੀਂ ਹੈਗਾ। ਪਰ ਜਿਹੜਾ ਕਾਰਜ ਸਤਿਗੁਰੂ ਕਰਨਾ ਚਾਹੁੰਦੇ ਸਨ ਉਹਦੇ ਲਈ ਤੇ ਮਹਾਨ ਨਿਰਲੋਭ ਅਤੇ ਨਿਰਮਾਣ ਸਿੱਖਾਂ ਦੀ ਲੋੜ ਸੀ। ਹੁਣ ਬਾਕੀ ਸਾਰੀ ਸੰਗਤ ਤੇ ਟੇਕ ਸੀ ਜਿਹੜੇ ਸਦਾ ਸਤਿਗੁਰੂ ਦੇ ਆਸਰੇ ਰਹਿੰਦੇ ਸਨ। ਆਪ ਨੂੰ ਪਤਾ ਸੀ ਕਿ ਗੁਰੂ ਸਾਹਿਬਾਨ ਦੀ ਘਾਲਣਾ ਦੁਆਰਾ ਸਿੱਖੀ ਵਿੱਚ ਨਾਮ ਹੈ, ਬਾਣੀ ਦਾ ਪ੍ਰੇਮ ਹੈ, ਵਾਹਿਗੁਰੂ ਦਾ ਸਿਦਕ ਹੈ, ਸਿੱਖੀ ਵਿੱਚ ਸੱਚ ਹੈ, ਸੱਚ ਦਾ ਵਰਤਾਓ ਹੈ, ਪਰਸਪਰ ਪ੍ਰੇਮ ਹੈ, ਕੁਰਬਾਨੀ ਦਾ ਮਦ ਹੈ। ਪਰ ਆਪ ਚਾਹੁੰਦੇ ਸਨ ਕਿ ਜੋ ਜਾਚ ਛੇਵੇਂ ਸਤਿਗੁਰੂ ਨੇ ਸਿਖਾਈ ਸੀ ਬਈ ਜਦੋਂ ਲੋੜ ਪਵੇ ਉਦੋਂ, ਜਦੋਂ ਹੋਰ ਕੋਈ ਹੱਲ ਨਾ ਰਵੇ ਉਦੋਂ ਹਰ ਹਾਲ ਬੰਦੇ ਨੂੰ ਸੰਗਤਬੱਧ ਹੋ ਕੇ ਸ਼ਸਤਰਧਾਰੀ ਹੋ ਕੇ ਮੈਦਾਨੇ ਜੰਗ ਵਿੱਚ ਜੂਝਣ ਲਈ ਵੀ ਤਿਆਰ ਰਹਿਣਾ ਚਾਹੀਦਾ। ਇਹ ਗੱਲ ਹੁਣ ਕਿਵੇਂ ਸਾਰੇ ਜਗਤ ਵਿੱਚ ਪ੍ਰਵਿਰਤ ਕਰੀਏ? ਪਰ ਇੱਥੇ ਵੀ ਆਪ ਦੀ ਮਹਾਨ ਆਤਮਾ ਨੇ ਉਹਨਾਂ ਸਿੱਖਾਂ ਦੀ ਮੁੜ ਕੇ ਪ੍ਰੀਖਿਆ ਕਰਨੀ ਜ਼ਰੂਰੀ ਸਮਝੀ। ਇਸ ਲਈ ਸਤਿਗੁਰੂ ਪਾਤਸ਼ਾਹ ਨੇ ਸਾਰੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਕਿ ਵਿਸਾਖੀ ਦੇ ਦਿਹਾੜੇ ਤੇ ਸਭ ਸੰਗਤਾਂ ਦੇਸ਼ਾਂ ਦੇਸ਼ਾਂਤਰਾਂ ਤੋਂ ਇੱਥੇ ਪਹੁੰਚਣ। ਇਹ ਸੰਮਤ 1756 ਭਾਵ 1699 ਈਸਵੀ ਦੀ ਗੱਲ ਹੈ। ਸੋ ਇਸ ਤਰ੍ਹਾਂ ਹੀ ਹੋਇਆ। ਇੱਕ ਦਿਨ ਇੱਕ ਭਾਰੀ ਦੀਵਾਨ ਸਜ ਗਿਆ। ਸਤਿਗੁਰੂ ਜੀ ਤਖ਼ਤ ਤੇ ਬਿਰਾਜ ਰਹੇ ਸਨ। ਜਦੋਂ ਸਾਰਾ ਦੀਵਾਨ ਸੰਗਤ ਨਾਲ ਭਰ ਗਿਆ ਤਾਂ ਆਪਣੇ ਹੱਥ ਵਿੱਚ ਫੜਿਆ ਹੋਇਆ ਤੀਰ ਆਪਣੇ ਪੱਥੇ ਵਿੱਚ ਰੱਖਿਆ, ਤਲਵਾਰ ਖਿੱਚ ਲਈ ਤੇ ਬੜੀ ਗਰਜਵੀਂ ਆਵਾਜ਼ ਵਿੱਚ ਕਹਿਣ ਲੱਗੇ, ਸਾਧ ਸੰਗਤ ਜੀ, ਹੈ ਕੋਈ ਮੇਰਾ ਐਸਾ ਪ੍ਰੇਮੀ ਸਿੱਖ ਜੋ ਆਪਣਾ ਸੀਸ ਭੇਟਾ ਕਰੇ? ਕੋਈ ਐਸਾ ਕੰਮ ਹੈ ਜਿਸ ਲਈ ਸੀਸ ਭੇਟ ਦੀ ਲੋੜ ਹੈ? ਗੁਰੂ ਦੀ ਇਹ ਗੱਲ ਸੁਣਦਿਆਂ ਸਾਰ ਸੰਗਤ ਵਿੱਚ ਹਲਚਲ ਮਚ ਗਈ। ਇੱਕ ਦੂਜੇ ਦੇ ਮੂੰਹ ਵੱਲ ਤੱਕਣ, ਫਿਰ ਸੋਚੀ ਪੈ ਜਾਣ, ਸੋਚਣ ਕਿ ਗੁਰੂ ਵੱਲ ਵੇਖੀਏ ਕਿ ਨਾ ਵੇਖੀਏ। ਇਸ ਲਈ ਸਾਰੇ ਜਿਹੜੇ ਆਪਣੀਆਂ ਅੱਖਾਂ ਨੀਵੀਆਂ ਕਰਕੇ ਬੈਠੇ ਰਹੇ। ਗੁਰੂ ਜੀ ਦੂਜੀ ਵਾਰ ਗਰਜ ਕੇ ਬੋਲੇ, ਭਾਈ ਹੈ ਕੋਈ ਸਿੱਖ ਜਿਹੜਾ ਆਪਣੇ ਸਰੀਰ ਦਾ ਪਿਆਰ ਤਿਆਗ ਕੇ ਪ੍ਰਾਣਾਂ ਦਾ ਦਾਨ ਦੇਵੇ? ਫਿਰ ਚੁੱਪ ਛਾ ਗਈ। ਕੁਝ ਸਮੇਂ ਬਾਅਦ ਸਤਿਗੁਰੂ ਨੇ ਫੇਰ ਲਲਕਾਰਿਆ, ਸੰਗਤ ਵਿੱਚ ਚੁੱਪ ਤੇ ਐਨ ਬਿਲਕੁਲ ਚੁੱਪ ਮੁਰਦੇ ਹਾਣੀ ਵਰਗੀ ਛਾ ਰਹੀ ਸੀ। ਅਕਲ ਨੂੰ ਕੁਝ ਨਹੀਂ ਸੀ ਆਉੜਦਾ, ਨਾ ਕੀਤੀ ਨਹੀਂ ਸੀ ਜਾਂਦੀ, ਕਿਉਂਕਿ ਸਿੱਖੀ ਰੋ ਰੀਤੀ ਦੇ ਉਲਟ ਸੀ। ਹਾਂ ਕਰ ਨਹੀਂ ਸੀ ਸਕਦੇ, ਬਈ ਜਾਣ ਸਾਰਿਆਂ ਨੂੰ ਅੱਤ ਪਿਆਰੀ ਹੈ। ਸੋਚਦੇ ਸਨ ਸਿਰ ਲੈ ਕੇ ਕੀ ਕਰਨਗੇ। ਪਰ ਕੁਝ ਐਸੇ ਸਨ ਜਿਨ੍ਹਾਂ ਨੂੰ ਸੋਚ ਫੁਰੀ, ਗੁਰੂ ਪੂਰਾ ਦਾਨਾ ਹੈ, ਦਾਤਾ ਹੈ, ਕਦੇ ਭੁੱਲ ਨਹੀਂ ਕਰ ਸਕਦਾ। ਐਸਾ ਖਿਆਲ ਆਉਂਦਿਆਂ ਲਾਹੌਰ ਦਾ ਇੱਕ ਖੱਤਰੀ ਸਿੱਖ ਜੋ ਗੁਰੂ ਘਰ ਦੀ ਅਨੁਭਵੀ ਵਿਦਿਆ ਦੇ ਸਿਵਾ ਅਨੇਕਾਂ ਵਿਦਿਆਵਾਂ ਦਾ ਗਿਆਤਾ ਸੀ, ਉਹ ਉੱਠਿਆ। ਇਹ ਸੋਚਦਾ ਹੋਇਆ ਬਈ ਸਰੀਰ ਤੇ ਰਹਿਣਾ ਨਹੀਂ, ਆਤਮਾ ਨੇ ਮਰਨਾ ਨਹੀਂ, ਸਰੀਰ ਵਰਗੀ ਨਾਸ਼ਵਾਨ ਸੈ ਭਗਤੀ ਤੇ ਗਿਆਨ ਦਾ ਦਾਤਾ ਗੁਰੂ ਮੰਗ ਰਿਹਾ ਹੈ। ਐਸਾ ਸਮਾਂ ਫਿਰ ਕਦੋਂ ਲੱਭਣਾ ਹੈ? ਹੁਣੇ ਜਨਮ ਸਫਲਾ ਕਰਦੇ ਹਾਂ। ਇਸ ਮਿੱਟੀ ਦੀ ਹਾਂਡੀ ਨੂੰ ਫੋੜ ਕੇ ਦਾਤੇ ਦੇ ਚਰਨਾਂ ਵਿੱਚ ਰੱਖ ਦੇਣਾ ਚਾਹੀਦਾ ਹੈ। इस तरह अमर भावना विच आ के ਇਹ ਸਿੱਖ ਸਿਰ ਨੂੰ ਨਿਛਾਵਰ ਕਰਨ ਦੇ ਲਈ ਉੱਠਿਆ ਤੇ ਹੱਥ ਜੋੜ ਕੇ ਬੋਲਿਆ, ਮੇਰੇ ਸਤਿਗੁਰੂ ਜੀ, ਮੇਰਾ ਸਿਰ ਹਾਜ਼ਰ ਹੈ। ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਲਿਆ ਬਈ ਸਿੱਖਾ, ਦੇ ਫਿਰ ਸਿਰ। ਇੰਨਾ ਕਹਿ ਕੇ ਉੱਠੇ, ਪਲੰਗ ਤੋਂ ਹੇਠਾਂ ਆਏ, ਇੱਕ ਹੱਥ ਨਾਲ ਬਾਂਹ ਫੜ ਲਈ ਤੇ ਦੂਜੇ ਹੱਥ ਨਾਲ ਚਮਕ ਰਹੀ ਤਲਵਾਰ ਸਤਿਗੁਰੂ ਉਸ ਨੂੰ ਫੜ ਕੇ ਧਰੋਂਦੇ ਹੋਏ ਨੇੜੇ ਲੱਗੇ ਇੱਕ ਤੰਬੂ ਦੇ ਅੰਦਰ ਲੈ ਗਏ। ਕੁਝ ਛੇੜਾਂ ਬਾਅਦ ਸਿੱਖਾਂ ਨੇ ਸੁਣਿਆ ਅੰਦਰੋਂ ਤਲਵਾਰ ਚੱਲਣ ਦੀ, ਕੋਈ ਭਾਰੀ ਸ਼ੈ ਡਿੱਗਣ ਦੀ ਆਵਾਜ਼ ਆਈ। ਕੁਝ ਹੋਰ ਛੇੜਾਂ ਬਾਅਦ ਲਹੂ ਭਰੀ ਤਲਵਾਰ ਲੈ ਕੇ ਸਤਿਗੁਰੂ ਬਾਹਰ ਆਏ। ਹੁਣ ਸਾਰਿਆਂ ਨੇ ਵੇਖ ਲਿਆ ਵੀ ਸਿੱਖ ਮਾਰਿਆ ਗਿਆ, ਹੁਣ ਤੇ ਸਗੋਂ ਹੋਰ ਵਧੇਰੇ ਡਰ ਗਏ। ਆਪ ਫਿਰ ਆਖ ਲੋਤੇ, ਫਿਰ ਲਲਕਾਰਿਆ ਤੇ ਫਿਰ ਉਸੇ ਤਰ੍ਹਾਂ ਆਖਿਆ, ਇੱਕ ਸਿਰ ਹੋਰ ਚਾਹੀਦਾ। ਹੁਣ ਹਸਤਨਾਪੁਰ ਦਾ ਵਾਸੀ ਇੱਕ ਜੱਟ ਸਿੱਖ ਇਹ ਸੋਚਦਾ ਵੀ ਸਾਰਾ ਕੁਝ ਤੇ ਪਹਿਲਾਂ ਹੀ ਗੁਰੂ ਨੂੰ ਅਰਪਣ ਕੀਤਾ ਹੋਇਆ, ਇਹ ਸਿਰ ਕੋਈ ਮੇਰਾ ਥੋੜਾ। ਇਹ ਕਹਿੰਦਿਆਂ ਉੱਠਿਆ ਤੇ ਸਿਰ ਨਿਭਾ ਕੇ ਕਹਿਣ ਲੱਗਾ, ਲਓ ਪਾਤਸ਼ਾਹ, ਮੇਰਾ ਸਿਰ ਹਾਜ਼ਰ ਹੈ। ਗੁਰੂ ਜੀ ਵੀ ਇਸ ਨੂੰ ਵੀ ਅੰਦਰ ਲੈ ਗਏ ਅਤੇ ਫਿਰ ਉਸੇ ਤਰ੍ਹਾਂ ਦਾ ਨਜ਼ਾਰਾ ਹੋਇਆ। ਤੀਸਰੀ ਵਾਰ ਫਿਰ ਲਹੂ ਰੰਗੀ ਤਲਵਾਰ ਨੂੰ ਲੈ ਕੇ ਸਤਿਗੁਰੂ ਬਾਹਰ ਆਏ ਤੇ ਸਿਰ ਦੀ ਮੰਗ ਕੀਤੀ। ਹੁਣ ਜਦੋਂ ਸਤਿਗੁਰੂ ਅੰਦਰ ਗਏ ਸਨ ਤਾਂ ਕਿੰਨੇ ਸਾਰੇ ਮਸੰਦ ਹੌਲੀ ਜਿਹੀ ਇਸ ਦੀਵਾਨ ਵਿੱਚੋਂ ਤਿਲਕ ਗਏ ਤੇ ਭੱਜ ਕੇ ਜਾ ਕੇ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ, ਹੈ ਗੁਰੂ ਜੀ ਨੂੰ ਕੁਛ ਹੋ ਗਿਆ, ਪਤਾ ਨਹੀਂ ਕੀ ਹੋਇਆ ਨੇ, ਸਿੱਖਾਂ ਨੂੰ ਵੱਢੀ ਜਾਂਦੇ ਨੇ। ਦੂਸਰੇ ਪਾਸੇ ਸਤਿਗੁਰੂ ਪਾਤਸ਼ਾਹ ਤੀਸਰੀ ਵਾਰ ਫਿਰ ਦੀਵਾਨ ਵਿੱਚ ਆ ਕੇ ਕਹਿਣ ਲੱਗੇ, ਭਾਈ, ਇੱਕ ਸਿਰ ਹੋਰ ਚਾਹੀਦਾ। ਹੁਣ ਭਾਈ ਮੋਕਮ ਨਾਮ ਦਾ ਨਾਮਾ ਬੰਸੀ ਦਵਾਰਕਾ ਦਾ ਸਿੱਖ ਉੱਠਿਆ ਤੇ ਸਿਰ ਨਿਭਾ ਕੇ ਸੀਸ ਪੇਸ਼ ਕੀਤਾ ਤੇ ਆਖਣ ਲੱਗਾ, ਪਾਤਸ਼ਾਹ ਜੀ, ਲਓ ਮੇਰਾ ਸੀਸ, ਖਿਮਾ ਕਰ ਦਿਓ, ਮੈਂ ਇੰਨੀ ਦੇਰ ਐਵੇਂ ਸੋਚਦਾ ਰਿਹਾ, ਇਸ ਨੂੰ ਵੀ ਅੰਦਰ ਲੈ ਗਏ। ਫਿਰ ਵਾਪਸ ਆਏ, ਇੱਕ ਹੋਰ ਸੀਸ ਦੀ ਮੰਗ ਕੀਤੀ। ਹੁਣ ਭਾਈ ਸਾਹਿਬ ਰਾਮ ਸੈਣ ਜਾਤ ਵਾਲਾ ਭਾਵ ਨਾਈ ਸਿੱਖ ਬਿਦਰ ਦਾ ਵਾਸੀ ਆ ਹਾਜ਼ਰ ਹੋਇਆ, ਆਖਣ ਲੱਗਾ, ਲਓ ਹਜ਼ੂਰ, ਮੇਰਾ ਸੀਸ ਹਾਜ਼ਰ ਹੈ। ਇਸ ਨੂੰ ਵੀ ਬੰਬ ਫੜ ਕੇ ਅੰਦਰ ਲੈ ਗਏ ਤੇ ਫਿਰ ਉਸੇ ਤਰ੍ਹਾਂ ਕੁਝ ਛੇੜਾਂ ਬਾਅਦ ਲਹੂ ਚੌਂਦੀ ਤਲਵਾਰ ਲੈ ਕੇ ਬਾਹਰ ਆਏ ਤੇ ਇੱਕ ਸਿਰ ਹੋਰ ਮੰਗਿਆ। ਹੁਣ ਸਾਰਿਆਂ ਨੇ ਵੇਖਿਆ ਵੀ ਚਾਰ ਸਿੱਖ ਮਾਰੇ ਗਏ, ਸਾਰੇ ਜਿਹੜੇ ਪਿੱਛੇ ਪਿੱਛੇ ਬੈਠੇ ਸਨ ਉਹ ਤੇ ਸਾਰੇ ਭੱਜ ਗਏ। ਕੋਈ ਵਿਰਲਾ ਹੀ ਸੀ ਜਿਹੜਾ ਇਸ ਦੀਵਾਨ ਵਿੱਚ ਹਾਜ਼ਰ ਰਹਿ ਗਿਆ, ਪਰ ਕਦੇ ਕਿਸੇ ਦੀ ਹਿੰਮਤ ਉੱਠਣ ਦੀ ਨਾ ਹੋਵੇ। ਜਦੋਂ ਸਤਿਗੁਰੂ ਨੇ ਫਿਰ ਆ ਕੇ ਪਿਆਰ ਨਾਲ ਆਖਿਆ ਨਾ, ਉੱਠੋ ਭਾਈ, ਇੱਕ ਸਿਰ ਹੋਰ ਦਿਓ, ਤਾਂ ਹਿੰਮਤ ਨਾਮ ਦਾ ਇੱਕ ਹਿੰਮਤੀ ਸਿੱਖ ਜਿਹੜਾ ਜਗਨਨਾਥਪੁਰੀ ਦਾ ਵਾਸੀ ਸੀ ਤੇ ਜ਼ਾਤ ਦਾ ਚੀਵਰ ਸੀ, ਉਹ ਉੱਠਿਆ ਤੇ ਆ ਕੇ ਬੋਲਿਆ, ਕਹਿਣ ਲੱਗਾ, ਮਹਾਰਾਜ, ਲਓ ਮੇਰਾ ਸੀਸ ਹਾਜ਼ਰ ਹੈ। ਸਤਿਗੁਰੂ ਉਸ ਨੂੰ ਵੀ ਬਾਂਹ ਫੜ ਕੇ ਤੰਬੂ ਵਿੱਚ ਲੈ ਗਏ। ਸੰਗਤਾਂ ਨੇ ਸਮਝ ਲਿਆ, ਬਸ ਇਹ ਵੀ ਮਾਰਿਆ ਗਿਆ। ਹੁਣ ਅੰਦਰ ਕੀ ਵਾਪਰਿਆ ਇਹ ਗੱਲ ਤੇ ਗੁਰੂ ਹੀ ਜਾਣਦੇ ਨੇ। ਥੋੜੇ ਸਮੇਂ ਬਾਅਦ ਸਤਿਗੁਰੂ ਪਾਤਸ਼ਾਹ ਉਹਨਾਂ ਪੰਜਾਂ ਨੂੰ ਨਾਲ ਲੈ ਕੇ ਉਸ ਤੰਬੂ ਵਿੱਚੋਂ ਬਾਹਰ ਨਿਕਲੇ। ਹੁਣ ਸਤਿਗੁਰੂ ਦੀ ਤਲਵਾਰ ਮਿਆਣ ਵਿੱਚ ਸੀ ਅਤੇ ਪੰਜੇ ਦੇ ਪੰਜੇ ਗੁਰੂ ਦੇ ਮਗਰ ਮਗਰ ਤੁਰੇ ਆਉਂਦੇ ਸਨ, ਪਰ ਸੋਹਣੇ ਅਤੇ ਨਵੇਂ ਕੱਪੜੇ ਪਾ ਕੇ ਗੁਰੂ ਦੇ ਮਗਰ ਆ ਰਹੇ ਸਨ। संगत दी हैरानी हैरानी दी कोई हद ना रही। आके बड़ी गंभीर सुर विच बोले, वेखो भाई गुरु नानक देव दी परख विच सिर्फ भाई लहणा जी भाव गुरु अंगद देव जी कामयाब होए सन, पर अज दी परख विच ए पंजे कामयाब होए ने। हुण इन्हां पंजां दे इकट्ठ नूं मेरे बराबर समझो ते मेरे ते इन्हां विच कोई भेद ना जाणो। हुण सिख संगत नूं समझ आई, ओहो ए तां गुरु परख करदे पए सन, सानूं अकल ही ना आई, ए ते परख सी कसौटी सी, असीं क्यों रह गए। फिर शुकर करन कि चलो शुकर है साढ़े विचों असां सिखां विचों पंज सिख ते नितरे ना, सिखी दी लाज रह गई। धन ने यह अपना आप मारन वाले पंज सिख जिन्हां ने सिखी दी लाज रखी, हुण ओ सारे उन्हां पंजां सिखां नूं सत्कार नाल सिर निभाउण। कुछ समा इस तरह लंघिया, हुण इस भीड़ विचों एक होर सिख अगे वधिया ते झिझकता होया चरणा ते ढह पिया। आखण लगा, पातशाह मैनूं बख्श लवो, तीन पीढ़ियां तो तेरा सिख हां, मैं तां एवें तकदा रह गया कि शायद मेरी वारी आवेगी पर आई नहीं, कृपा करो मेरा सीस लै लवो। हुण लै लो, चलो उस वेले मैं खुद गया सा, कृपा करो हुण ही बख्श दिओ। बस फिर एक होर अगे वध्या, उसने भी गुरु दे चरणा ते अपना सिर रख के आख्या, गुरु मेरा सिर भी लै लो नहीं तां रो रो के मर जावांगा। एक होर टैपया गुरु दे चरणा विच, सतगुरु पातशाह दे चरणा विच इस तरह होर अणगिणत आ गए जेड़े पछता रहे सन, रो रहे सन। गुरु जी बोले, कहन लगे, तुसी सारे मेरे हो, मैं तुहाडा, तुसी बेमुख तां नहीं ना होए। वेखो ना, बेमुख ते ओ सन जेड़े नस गए, भजे जांदे सन, मुड़ मुड़ पिछे तकदे सन बई किते मैं किसी उन्होंने फड़न लई ना भेज दिता हो। देखो तुसी घटो घट सणमुख ते रहे ना, भावें डरते रहे पर हिले ते नहीं, समझते सौ बई उठ के जाना भाव गुरु नूं पिठ दे जाना ये बेमुख है, तुसी सणमुख हो। घटो घट तुहाडे मन विच ये ख्याल ते नहीं ना आया भई पता नहीं गुरु नूं की हो गया, किते गुरु कमला ना हो गया होवे। ए जेड़े मेरे नाल ने ए मेरे पंज प्यारे ने, ए गुरमुख ने, ते तुसी सारे मेरे सनमुख सिखो। जेड़े हुजतां घड़दे रहे ओ मनमुख ने, ते जेड़े भज गए ओ बेमुख ने। धन है सिखी जी दे विच गुरमुख ते सनमुख हालना हैण ते सही ना। बस इसे लई पंथ जिउंदा है, मैं प्रसन्न हां कि पंज गुरमुख ने ते तुसी सारे सनमुख होण नितरे हो, ते होर हजारां आसवंद खड़े ने। भाई मैनू तुहाडियां जिंदां दी लोड़ नहीं, बस तुहाडे विचों ना मैं जां मैं मेरी नूं मार के मैं एक रब्बी सूरत तुहाडे विच लियाउणी सी, तुहाडी उस मैं मेरी नूं हउमै नूं मारना सी ते तुहानूं किसे होर तरह जीवाउणा सी। इस तरह सतगुरु बचन बिलास करके अपने सनमुख सिखां नूं भी बड़े प्यार नाल जी दान दिंदे रहे। कुछ समय बाद सतगुरु पंजां दे नाल चले गए ते संगत आपो अपने टिकाने जा टिकी।